आएंगे इन दर्शन सिखा ਗੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਵਾਹੀ ਰੰਗ ਸਿਉ ਸਭ ਕਿਲ ਵਿਖ ਤ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਦਾਤਾਰ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਵਚਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ ਹੈ, ਇਹ ਪਵਿੱਤਰ ਬਚਨ ਸੋਰਸ ਰਾਜ ਵਿੱਚ ਧੰਨ ਗੁਰੂ ਰਾਮਦਾਸ ਕਿਰਪਾਲੂ ਸਤਿਗੁਰੂ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਇਹ ਸੋਰਸ ਕੀ ਵਾਰ ਦੀ 19ਵੀਂ ਪੌੜੀ ਹੈ। ਪੌੜੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਨਾਲ ਜੋ ਜੋ ਦੋ ਸਲੋਕ ਅੰਕਿਤ ਨੇ ਇਹ ਦੋਨੋਂ ਸਲੋਕ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ। ਆਓ ਇਹਨਾਂ ਦੋ ਸਲੋਕਾਂ ਦੀ ਔਰ ਪੌੜੀ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਜੁੜ ਕੇ ਬੇਨਤੀ ਕਰੀਏ। ਦਾਤਾਰ ਆਪ ਕਿਰਪਾ ਕਰੋ ਸਾਡੇ ਇਸ ਖਿੰਡੇ ਹੋਏ ਅੰਦਰ ਨੂੰ ਆਪ ਕਿਰਪਾ ਕਰਕੇ ਟਿਕਾਓ ਬਖਸ਼ੋ। ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਪਾਵਨ ਪਵਿੱਤਰ ਪੌੜੀ ਦੇ ਨਾਲ ਜੋ ਪਹਿਲਾ ਸਲੋਕ ਹੈ ਇਸ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਨੇਕ ਕੀਤੀ ਹੈ ਕਿ ਯਾਦ ਕਰਕੇ ਕੇਵਲ ਕੋਈ ਬ੍ਰਾਹਮਣ ਨਹੀਂ, ਅਸਲ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਪਹਿਚਾਣ ਲੈਂਦਾ ਹੈ। ਤੇ ਸਾਹਿਬ ਕਿਵਲ ਜਿਸ ਨੇ ਇੱਕ ਸ਼ਬਦ ਵਿੱਚ ਆਪਣੇ ਲਿਵ ਨੂੰ ਲਾ ਲਿਆ ਉਹਨੇ ਫਿਰ ਦਰ ਦਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ। ਅਸੀਂ حقیقت وچ دنیا دے خزانے دنیا دیا طاقت دنیا دے بل اودے پچھے ٹرے پھردے نے جنہیں ایک شبد نال اپنی لب نو جوڑیا ہے. شاید تن گرو گرنتھ صاحب جی دی امرت بانی نے اے بڑی بڑی شبد کہہ رہے ایک شبد ایک اکھر. حقیقت اے بندے نو صرف ایک شبد ہی چیتے نہیں رہندا باقی سب کچھ اینو یاد ہے. حضور نے امرت بانی کرتا کریا سلوک کیا ہے کہ بندے نو اے بھی پتا ہے کہ میں کھانا کی ہے جے اے سویرے کھاندا ہے تو یہ دوپہر کی چنتا سویری لگ جاتی ہے کہ دوپہر میرا کھانا کی ہوگا. کبھی بھی کوئی بندہ اپنی خوراک کے ویلے کو کھجاتا نہیں. وہ کھان کا وقت بالکل چیتے بھی اس ٹائم میں ناشتہ کرنا ہے اس ویلے میں لنچ لینا ہے اس ویلے میں ڈنر لاؤں گا. گرو صاحب کہتے ہیں کبھی بندے نے اپنے پیٹ کی خوراک کا ویلا نہیں کھجایا. اینو یاد ہے اینو کھان پین کا پتا ہے اینو یہ بھی پتا ہے کہ اس دن میں انجوائے کرنا میں خطنا کھیڈنا اور کچھ نہیں کرنا میں کیول اپنے دل نو بہلانا ہے. تو شاید کہ کھانا پینا بھی چیتے رہے خطنا بھی چیتے رہے تو اتوں تک انہیں اپنا سماں بھی نشچت کیتا ہے کہ میں دل کا ایک ایک سماں وشرام کرنا. ساری گلا بندی نو چیتے نے پر ایک گل ایک تا اینو موت کبھی چیتے نہیں آتی ایک دن میں مرنا بھی ہے تو دوجا اینو یہ چیتے نہیں آتا کہ موت تو پہلا میں پرماتما کی بھگتی کر لوں. باقی سب کچھ چیتے نہیں نام نہیں چیتے. دتار نے باری کرپا کی کہ لگے کھانا پینا ہسنا سونا وسر گیا ہے مرنا. کھانا پینا سونا سب کچھ چیتے رہے بس یہ چیتے کوئی نہیں بھی ایک دن میں اس دھرتی تو کوچ بھی کرنا میری موت بھی آنی. کھانا پینا ہسنا سونا وسر گیا ہے مرنا ختم وسار خواری کی نہیں جیون نہیں رہنا. اس مالک نے بلا دیتا خسم نو پربھو نو بلا دیتا ہے کہ کبھی تن گرو گرنتھ صاحب کی دانی پڑھی ہے کہ جڑے خسم نو بلا دیندے نے انہاں نو داتا جی نے ایک شبد کیا امرت بانی دے وچ آپا پڑھنے ہاں کہ خسم وسارے تے کمزات نانک ناوے باد سنا. سب تو نیوی ذات تے انہیں جنہاں نے خسم نو بلا دیتا ہے جنہاں نو پرماتما بھول گئے. اج خیر آپ وشے بنائیے تن گرو امرداس جی کہندے نے کہ اصل وچ وہ برہمن ہے جنہیں برہم نال پربھو نال اپنی پہچان بنا لی. پربھو نال پہچان بنتی تا ہے جی آپ ایک شبد نال اپنی لب نو جوڑ کے رکھیے. جو ست گرو نے سانو شبد دتا ہے دیکھو شبد کا گرو گرنتھ صاحب 6000 کے قریب نہیں پر وار وار بانی بھی چاہتا ہے کہ ایک نام جپو ایک شبد نہ لب لاؤ جتھے اسی انہاں شبداں نو پڑھ کے اپنے اندر نو ٹکانا ہے تو کدی بھی بھولو نا یہ شبد اس شبد وچوں پیدا ہوئے نے جس شبد کا ابھیاس کر کے گرو صاحب نے بھگتاں نے مہاپرشاں نے اس ایک دے چرناں وچ جڑے اس ایک شبد نال جڑ کے ایک دے چرناں وچ جڑے بچن ملے انہاں نو گرو جی نے بانی روپ وچ سادے سمجھن لئی سانو دے دتا جی بندہ اس ایک شبد نال جڑ سکے. وہ ایک شبد ہے کہ گرو کا منتر. جدو اسی اس شبد کا ابھیاس کران گے دیکھو او دے نال اپنی سرت نو جوڑاں گے اپنی لب نو جوڑاں گے تے داتار کہندے نے اس دن تو ایک گل سمجھ لی تو اصل وچ برہمن بن لگ پیا. برہمن درد کرم کانڈی نہیں تو برہم نو بدن لگ پیا ہے. جیوں جیوں وہ شبد کا ابھیاس کرے گا تیوں تیوں وہ شبد تیرے اندر وسی جائے گا. داتار جی کی بانی نے ایک گل ارد کی تھی کہ پھر وہ شبد کا اتنا کو ابھیاس ہو جائے کہ پہلا تو رسنا نال اس شبد نو جپے, رسنا نال شبد جپن تو بعد گرو کے سکھا اس شبد تیرے ہردے وچ اتر جائے, اتنا کو ابھیاس کرے کہ وہ شبد تیرے روم روم رچ جائے, تو میرا مالک میر کرے ایک دن دیر تو اوپر اٹھ جائے تو شبد کا روپ ہی ہو جائے, تو شبد نال اوت پوت ہو جائے. شاید کرپالو جی نے گانے تائیں کرپا کی میرے دھن گرو گرنتھ صاحب حضور کے دینے کہ اصل جڑا ایک شبد نال اپنی لب نو جوڑتا ہے پھر ان دنیا کے کسی خزانے کی پرواہ بھی نہیں, دنیا کی ہر دولت وہ پیروں میں روتی ہے جڑا ایک شبد نال جڑے. دیکھو رگدار جی ورگے مہاپرش ایک شبد نال ایک نام نال جڑے, جی سنساری پدھر سے دیکھیے ورن ون کے مطابق تو انہوں کی ذات لوگ انہوں چمار کہیں گے کیونکہ چمڑے کی کرتوں کر کے پہ. جی آپ بابا نام دیو جی نو دیکھیے تو لوگ انہوں یاد کر کے پہ شنڈا کہیں گے پہ, کبیر صاحب نو لوگ جلا کہہ کے پکارتے ہیں, پر گرمکھ دھن گرو گرنتھ صاحب کے کتنا مطابق وہ جلاے نہیں وہ چمار نہیں وہ چیندے نہیں. میرا گرو نانک صاحب کہتا انہوں نے برہم نو بلیا, ایک دن وہ براہمن بن گیا تو برہم کے لیڑ ہو گئے, تو شبد نہ جڑے. گرو امرداس جی کی ایک تو ہوتی ہے, انہوں نے پہلا شبد ورتے نے ناما چیندا کبیر جلاہا, دھیان دیا جی پہلی دکھ سے جی رکیا وا کہ برہم بند ہے کس کا برہمت رہے, برہمت رہے در ہوں برہم کونا رہنا, سمپردائی مہاپرش جدو ارتھ کرتے ہیں اس شلوک نے, تو وہ کہتے ہیں گرو امرداس جی کے چرنوں میں انہوں نے شبد ورتیا پنڈت بیڑی جی آئے ہیں, تو انہوں نے آ کے پرشادا نہیں چکیا لنگر میں سیدھا گرو کی سنگت میں آئے, تو داتار جی نے کہا پہلا تھی گرو کے دیکھ گرو کی پنگت بیٹھ کے لنگر چکو, اتنے سارے اکٹھے نے میرا برہم کونا نہیں رہنا, برہم کونے تو مطلب میری سچمتا نہیں رہنی, تو دھن گرو امرداس کہتے اصل وچ برہم کونا برہمت وہ ہی رہتا ہے کہ جڑا ایک شبد کے نال اپنی لب نو جوڑتا ہے. جیڑی میں بےنتی کر رہا دھن گرو امرداس جی نے بچن کیا کہ ناما چیڑا کبیر جلاہا پورے گر سے گٹ پائی, ایک چیمبا دوجا لو جلاخ تین پورے گرو دے کو مکتی ملی, برہم کے بیٹے برہم بند ہے تک کا برہمت رہے, برہم کے بیٹے شبد پچھان ہے قومیں جات گوائی, انہوں نے شبد نے اپنی لب نو لایا تے شبد نے اینی کو میل کر دتی, گرو کے سکھو ایک شبد وچ لب لان کر کے وہ برہمن بن گیا. شاید بابا رمداس جی نے کچھ ادھارنا دیتی میں وہ ایک دو ادھارن آپ ضرور سانجھی کرنی چاہتا کہ جس کے ہردے سے ایک شبد جی لکھیا جائے جہاں ایک شبد اپنی لب نو جوڑ دے تو کنی کو داتا کی میر کا پاتر بن گیا. رمداس جی نے ایک شبد کہا کہ تاڑی کا جو رخ ہے وہ عام طور پہ اپوتر مانتے منیا جاتا ہے تاڑی کے رخ وچوں جڑا رس ہوتا ہے وہ رس اصل جی نشا ہوتا ہے شراب کی طرح, تو سیانے لوگ اس رخ کے پتیا نو پسند نہیں کرتے, بھگت جن تاڑی کے رخ نو چنگا نہیں سمجھتے, تو رگداس کہتے ہیں وہ رخ جہدے وچوں شراب ورگا نشا چوندا ہوئے وہ رخ جہدے جنوں کوئی بھی پسند نہ کرے, کہ میرے مالک نے میل کی کہ جدو اس رخ کا کاغذ بنے تو اس کاغذ کے اتنے کوئی رام نام لکھ دے تو بابا رمداس کہتے اس سے کاغذ بنے ہوئے اس سے پتیاں سے لکھے ہوئے رام نام نو سارے چک چک کے متھے ٹیکتے ہیں, کیوں پوچھا جی کارن کی اگو اتر ملتا ہے ہے تو یہ اپوتر رخ کے پتے پر جدو انہاں دے اتے رام نام اکریا گیا لکھیا گیا تے اصل وچ رام نام لکھن نال اے وی پوجن جوگ ہو گئے, ਫਿਰ ਅਰਦਾਸ ਕਰਨੇ ਕਿਰਤ ਭਾਵੇਂ ਮੇਰੀ ਚਮੜੇ ਦੀ ਹੈ, ਕੰਮ ਮੇਰਾ ਵਿਹਾਰ ਮੇਰਾ ਮਰੇ ਪਸ਼ੂ ਧੋਣਾ। ਪਰ ਜਿਸ ਦਿਨ ਦਾ ਰਵਿਦਾਸ ਦੇ ਗਿਰਜੇ ਤੇ ਰਾਮ ਨਾਮ ਲਿਖਿਆ ਗਿਆ ਹੈ, ਕਹਿੰਦੇ ਹੇ ਮਾਲਕ ਜੀ ਤੇਰੇ ਨਾਮ ਨੇ ਇੰਨੀ ਕੁ ਕਿਰਪਾ ਕੀਤੀ, ਅਸੀਂ ਤਾਲੀ ਦੇ ਰੁੱਖ ਦੀ ਤਰ੍ਹਾਂ ਤਾਂ ਤੇਰੇ ਨਾਮ ਨੇ ਸਾਨੂੰ ਵੀ ਪੂਜਣ ਯੋਗ ਬਣਾ ਦਿੱਤਾ। ਉਹਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਤਰ ਤਾਰ ਅਪਵਿੱਤਰ ਕਰ ਮਾਨੀਏ ਜੈਸੇ ਕਾਦਰਾ ਕਰਤ ਵਿਚਾਰ, ਕਿ ਜਿਵੇਂ ਤਾਲੀ ਦੇ ਰੁੱਖ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ, ਉਹਦੇ ਕਾਗਜ਼ ਨੂੰ ਬਣਾਏ ਜਾਂਦੇ ਨੇ, ਜੈਸੇ ਤਰਤਾਰ ਤਰਤਾਰ ਅਪਵਿੱਤਰ ਕਰਮਾਨੀਏ ਜੈਸੇ ਕਾਗਰਾ ਕਰਤ ਵਿਚਾਰਨ ਭਗਤ ਪ੍ਰਭੋਤ ਲਿਖੀਏ ਤੈ ਉਪਰੇ। ਜਦੋਂ ਉਹਨਾਂ ਤੇ ਰੱਬ ਦੀ ਭਗਤੀ ਲਿਖ ਦਿੱਤੀ, ਸਿਮਰਨ ਲਿਖ ਦਿੱਤਾ, ਪੂਜੀਏ ਕਰ ਨਮਸਕਾਰ, ਸਾਰੇ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪਏ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਮੇਰੀ ਜਾਤ ਪੁੱਤ ਬਾਂਧ ਲਾ, ਮੇਰੀ ਜਾਤ ਤਾਂ ਇਹਦੇ ਮਰੇ ਕੋਈ ਪਸ਼ੂਆਂ ਦਾ ਚਮੜਾ ਲਾਣਾ, ਚਮੜੇ ਨੂੰ ਕੁੱਟਣਾ ਕੱਟਣਾ ਤੇ ਲੋਕਾਂ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਜੁੱਤੀਆਂ ਬਣਾਉਣੀਆਂ ਜਾਂ ਜੁੱਤੀਆਂ ਨੂੰ ਗੰਢਣਾ ਹੈ। ਮੈਂ ਤਾਲੀ ਦੀ ਰੁੱਖ ਦੀ ਤਰ੍ਹਾਂ ਤਾਂ ਮੇਰੀ ਜਾਤ ਕੁੱਟ ਵੰਢ ਲਾ, ਢੋਲ ਧਵੰਤਾ ਨਿਤੈ ਬਨਾਰਸੀ ਆਸ ਪਾਸਾ। ਕਿਹਨੇ ਰੋਜ਼ ਮੈਂ ਬਨਾਰਸ ਦੇ ਨੇੜੇ ਮਰੇ ਪਸ਼ੂ ਢੋਣਾ, ਤੇ ਹੁਣ ਕੀ ਹੋਇਆ? ਕਹਿਣ ਲੱਗੇ ਅਬ ਵਿਪਰ ਪ੍ਰਧਾਨ ਤੈ ਕਰੇ ਦੰਡੋਤ। ਜਿੰਨੇ ਵੀ ਪ੍ਰਧਾਨ ਵਿਪਰ ਨੇ, ਵੱਡੇ ਵੱਡੇ ਪੰਡਿਤ ਨੇ, ਸਿਆਣੇ ਨੇ, ਉਹ ਰਵਿਦਾਸ ਜੀ ਕਿੰਨੀ ਦੂਰੋਂ ਦੇਖ ਕੇ ਦੰਡੋਤਾ ਕਰਦੇ ਨੇ। ਕਹਿੰਦੇ ਨੇ ਦਾਤਾ ਜੀ ਇਹ ਬ੍ਰਾਹਮਣ, ਮੈਂ ਸ਼ੂਦਰ, ਮੇਰਾ ਕੰਮ ਮਰੇ ਪਸ਼ੂ ਢੋਣਾ, ਇਹਨਾਂ ਦਾ ਕੰਮ ਗਿਆਨ ਗੋਸ਼ਟ ਕਰਨਾ, ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਪੁਰਾਣਾ ਨੂੰ ਪੜ੍ਹਨਾ। ਕਹਿੰਦੇ ਮੈਂ ਇੰਜ ਸਮਝਦਾ ਵਾ ਕਿ ਅਸਲ ਵਿੱਚ ਇਹ ਮੈਨੂੰ ਨਹੀਂ, ਜਿਹੜੇ ਤੇਰੇ ਇੱਕ ਸ਼ਬਦ ਵਿੱਚ ਲਿਵ ਨੂੰ ਜੋੜਿਆ, ਫਿਰ ਮੇਰੇ ਮਾਲਕਾ ਇਹ ਤੇਰੇ ਸ਼ਬਦ ਅੱਗੇ ਆ ਕੇ ਝੁਕਦੇ ਪਏ। ਉਹ ਬ੍ਰਾਹਮਣ ਵੀ ਝੁਕੇ, ਸਾਹਿਬ ਨੇ ਸ਼ਬਦ ਵਰਤੇ, ਮੇਰੀ ਜਾਤ ਕੁੱਟ ਬਾਂਡ ਲਾ, ਢੋਲ ਧਵੰਤਾ ਨਿਤਾ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੇ ਦੰਡੋਤ, ਤੇਰਾ ਨਾਮ ਸ਼ਰਨਾਏ ਰਵਿਦਾਸ। ਦੱਸ ਇਹ ਸ਼ਬਦ ਪਹਿਲਾ ਹੈ ਕਿ ਬ੍ਰਹਮ ਬਿੰਦੈ, ਜਿਹੜਾ ਬ੍ਰਹਮ ਨੂੰ ਜਾਣੇਗਾ, ਪਰਮਾਤਮਾ ਨੂੰ ਜਾਣੇਗਾ, ਇਸ ਦਾ ਬ੍ਰਹਮਤ ਰਹੇ, ਅਸਲ ਵਿੱਚ ਉਹਦਾ ਬ੍ਰਹਮ ਪੂਣਾ ਕਾਇਮ ਰਹਿਣਾ, ਉਹ ਝੂਠ ਉਹ ਸੁਚਮਤਾ ਉਹ ਭੇਤ ਸਭ ਕੁਝ ਨੂੰ ਉਦੋਂ ਸਮਝ ਪੈਂਦੀ ਜਦੋਂ ਬ੍ਰਹਮ ਨੂੰ ਬਿੰਦਾ ਹੈ। ਤੇ ਬ੍ਰਹਮ ਕਿਵੇਂ ਬਿੰਦਿਆ ਜਾਏਗੀ, ਕਿਵੇਂ ਪ੍ਰਮਾਤਮਾ ਨਾਲ ਪਛਾਣ ਹੋਵੇ? ਸਾਹਿਬ ਕਹਿੰਦੇ ਇੱਕ ਸ਼ਬਦ ਲਿਵ ਲਾਏ, ਜਦੋਂ ਇੱਕ ਸ਼ਬਦ ਵਿੱਚ ਆਪਣੀ ਲਿਵ ਲਾਏਗਾ ਤੇ ਦੇਖੋ ਸ਼ਬਦ ਇੱਕ ਐਸਾ ਜਿਹੜਾ ਸਾਨੂੰ ਵਸਤੂ ਤੱਕ ਲੈ ਜਾਂਦਾ ਹੈ। ਸਿਰਫ ਮੈਂ ਇੱਕ ਦੋ ਉਦਾਹਰਨਾਂ ਅਰਜ਼ ਕਰਦੇ ਹਾਂ। ਹਰ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖਿਆ ਗਿਆ, ਪਰਮਾਤਮਾ ਦੇ ਤੇ ਨਾਮ ਅਨੇਕਾਂ ਨੇ। ਧੰਨ ਗੁਰੂ ਕਿਰਪਾਲੂ ਗੁਰੂ ਕਲਗੀਧਰ ਜੀ ਨੇ ਤੇ ਕਿਹਾ ਹੈ ਕਿ ਬੰਦੇ ਨੇ ਜਿਹੜੀ ਜਿਹੜੀ ਤੇਰੀ ਕਿਰਤ ਵੇਖੀ ਉਸੇ ਉਸੇ ਨਾਮ ਨਾਲ ਤੈਨੂੰ ਪੁਕਾਰ ਲਿਆ। ਤੁਸੀਂ ਪੜ੍ਹਨੇ ਸਭ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ। ਸਿਆਣੇ ਲੋਕਾਂ ਨੇ ਤੇਰੇ ਕਰਮ ਨਾਮ ਰੱਖੇ, ਕਰਮ ਨਾਮ ਕਰਕੇ ਉਹਦਾ ਇੱਕ ਕੰਮ ਵੇਖ ਕੇ ਨਾਮ ਰੱਖ ਲੈਣਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਉਹ ਪੂਰਾ ਨਾਮ ਉਹਦਾ ਗਿਆਨ ਹੋ ਗਿਆ। ਹੁਣ ਮੰਨ ਲਓ ਕੋਈ ਬੰਦਾ ਇਖਲਾਕ ਤੋਂ ਡਿੱਗਾ, ਪਾਪ ਕਰਦਾ ਤੇ ਪ੍ਰਮਾਤਮਾ ਨੇ ਉਹਨੂੰ ਬਖਸ਼ ਦਿੱਤਾ ਤੇ ਉਹਨੇ ਨਾਮ ਲੈ ਦਿੱਤਾ, ਕਿਉਂਕਿ ਉਹਨੂੰ ਬਖਸ਼ਿਆ ਪਾਪੀ ਸੀ, ਉਹਨੇ ਕਹਿ ਦਿੱਤਾ ਰੱਬ ਭਗਤ ਪਾਵਨ ਹੈ। ਪਰ ਇਹ ਇੱਕ ਨਾਮ ਹੈ, ਪੂਰੇ ਨਾਮ ਨਹੀਂ। ਕੋਈ ਬੰਦਾ ਗਰੀਬ ਹੈ, ਉਹਨੂੰ ਥਾਂ ਥਾਂ ਤੇ ਠੋਕਰਾਂ ਪਈਆਂ ਤੇ ਪ੍ਰਮਾਤਮਾ ਨੇ ਉਹਨੂੰ ਸ਼ੋਭਾ ਦੇ ਦਿੱਤੀ, ਉਹ ਕਹਿੰਦਾ ਰੱਬ ਗਰੀਬ ਨਿਵਾਜ ਹੈ, ਧਿਆਨ ਵਿਆਜ ਹੈ। ਇੱਕ ਬੰਦਾ ਮੁਸੀਬਤ ਵਿੱਚ ਫਸ ਗਿਆ, ਦੁਸ਼ਮਣਾਂ ਨੇ ਘੇਰਿਆ, ਪ੍ਰਮਾਤਮਾ ਨੇ ਉਹਨੂੰ ਟੱਟੀ ਵਾਰ ਲੱਗਣ ਦਿੱਤੀ ਤੇ ਉਹ ਕਹਿੰਦਾ ਪ੍ਰਮਾਤਮਾ ਮੇਰਾ ਰਾਖਾ ਹੈ। ਹੁਣ ਦੇਖੋ ਪਤਿਤ ਪਾਵਨ ਇੱਕ ਨਾਮ ਹੈ, ਰਾਖਾ ਇੱਕ ਨਾਮ ਹੈ, ਗਰੀਬ ਨਿਵਾਜ ਇੱਕ ਨਾਮ ਹੈ, ਦੀਨ ਦਿਆਲ ਇੱਕ ਨਾਮ ਹੈ। ਇਹ ਤਾਂ ਇੱਕ ਇੱਕ ਗੁਣ ਨੂੰ ਦੇਖ ਕੇ ਅਸੀਂ ਨਾਮ ਰੱਖ ਦਿੱਤੇ ਨੇ, ਪਰ ਗੁਰੂ ਕਲਗੀਧਰ ਸਿੰਘ ਨੇ ਹਕੀਕਤ ਵਿੱਚ ਮੇਰੇ ਵਾਹਿਗੁਰੂ ਜੀ ਤੇਰੇ ਪੂਰੇ ਨਾਵਾਂ ਨੂੰ ਕੋਈ ਗਿਆਨ ਕਰ ਨਹੀਂ ਸਕਦਾ। ਸਾਹਿਬ ਨੇ ਸ਼ਬਦ ਵਰਤੇ, ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ। ਸਾਰੇ ਬੰਦਿਆਂ ਨੇ ਤੇਰੇ ਕਰਮ ਨਾਮ ਰੱਖ ਲਏ, दातार सिंह ने इस तरह जो गुरु ने तेनू नाम दिता है देख इस नाम इतनी ताकत है कि जे तेरे को नाम हो गए किसी व्यक्ति का एड्रेस हो गए तो ओदे घर पहुंच जाने तेरे को जे किसी शहर का नाम हो गए तो उस शहर तक तू पहुंच सकना है जे किसी पहाड़ी का नाम तेरे को हो गए तो उस पहाड़ तक पहुंच सकना है तो ये कभी भूली ना नाम तो बिना कभी किसी नू थावा नहीं मिलदियां हुंदियां ते जिन्नी देर तक शब्द नहीं नाम नहीं उन्नी देर तक परमात्मा दे कोल तेनू भी नाम हजूर ने यह बचन शब्द वरते ने जब असि गुरु अर्जुन देव जी के बचन पढ़ने उस एक शब्द आंदा है हर मेलो स्वामी संग प्रभ जिसका निश्चल धाम के उस परमात्मा नू मिलाओ मेरे मालिक जी जिहदा ठिकाणा निश्चल है जिदे धाम ने जिस दे घर ने कभी टुटना नहीं गिणसना नहीं खत्म नहीं होना कह लगे नानक की प्रबेनती कर कृपा दीजे नाम हर मेलो स्वामी संग प्रभ जिसका निचल धाम किन्ने एक ता मेनू नाम दे दे कि मैं पिछली बार भी इत्थे अर्ज कीती सी कि नाम तो बिना कभी भी धाम नहीं मिलदे धाम का अर्थ घर धाम का अर्थ टिकाणा धाम का अर्थ परमात्मा के दर से पहुंचना नाम तो बिना कभी थावा नहीं लभदियां तो जिस बंदे को परमात्मा का नाम नहीं उसे परमात्मा की थाम किवें लभ जाए हजूर ने कहा ब्रह्म बिंद है इसका ब्रह्म ग्रह एक शब्द लिव लाए तू शब्द न जुड़ के देखी नव नीति आ जड़िया नौ निधा ने अठारह सिद्धि आ जड़िया सिद्धिया ने अठारह पिछे लगिया फिर कहने ये कहती ताकत तेरे पिछे पिछे तुरिया फिरन गिया पर कि जो हर हिरदा सदा विसाए जेड़ा हिरदे परमात्मा के नाम नू विसा लेंदा ओनू फिर सच जानो दुनिया के पदार्थों की भी कमी नहीं साहबाबे कबीर ने ताई तक वचन कहा कि कह लगे जैसे ओ नामा बिप सुदामा इनको कृपा भई है अपार कह कबीर तुम समरथ दाते चार पदार्थ देतना बार गुरु अर्जुन साहब का कहने जेडे पदार्थ ने ना चार पदार्थ जे को मांगे साथ जना की सेवा लागे जे को अपना दुख मिटावे हर हर नाम हृदय सत्कावे जे को अपनी शोभा लोरे साध संग ए खौमै छोरे जे को जन मरण ते डरे साध जना की शरणी भरे ए दाता का संगत विचो मिल गया ते दाता जी जेड़ा कह मेनु निधियां नी चाहीदियां हृदियां नी चाहीदियां मेनु दौलत नी चाहीदी मेनु केवल तेरे दर्शन चाहीदे ने ते मेरे गुरु अर्जुन साहिब कहंदे फिर मैं तेरे तो कुर्बान जाना जिस जन को प्रभु दर्श पिया था नानक ताक है बल बल जस ब्रह्म बिंद है इसका ब्रह्म ग्रह एक शब्द लिव लाए नव मिति अठारह सिद्धि पिछे लगियां फिर जो हर किरद सदा विसाए ते अगला वचन है बिन सतगुर नाउ ना पाईए जेड़े नाम की गल आप कर रहे हैं सतगुरु तो बिना कभी नाम नहीं मिल सकता जे कोई सोचे मैं अपने आप नाम जप लेना वाहगुरु का मेनु पता लग गया जप ही लांगे नहीं गुरमुखो जिन्नी देर तक गुरु तो दीख्या नहीं लेंगे आखिर गुरु प्रसाद विच वापरती नहीं सारी तुसी गुरु ग्रंथ साहिब की बाणी पढ़ो कोई भी राग शुरू हो गए उसका पहला अखर आंदा एक ओंकार ध्यान दिया जाए किसी गुरु साहबान की बाणी शुरू होती होगे ओदा पहला अखर आंदा मंगल वचन एक ओंकार ते जदों दी संपूर्णता होंदी है ना ओदे अखीर ते दो शब्द आंदे ने जां गुरु प्रसाद ते जां सतगुर प्रसाद जिन्नी भी बाणी असी मंगल रूप विच पढ़ने ओथे पहला जे किते आवेगा एक ओंकार सतनाम करता पुरख निर्भउ निर्वैर अकाल मूर्त अजूनी सहभंग गुर प्रसाद किते आवेगा एक ओंकार सतनाम करता पुरख गुर प्रसाद किते आउंदा एक ओंकार सतगुर प्रसाद भावे विच करता पुरख आवे ना आवे भावे सत नाम आवे ना आवे निरभौ निरवैर आवे ना आवे पर मंगल विच ए दो शब्द जरूर आउणगे एक ओंकार ते गुर प्रसाद सारिया थावां ते आउणगे भी एक ओंकार ते गुर प्रसाद ते एक दिन मन विच आया मना इहदा भाव किते ए ते नहीं कि बार बार गुरु जी दृढ़ पै करांदे ने परमात्मा एक है पर एक कभी भुली ना गुर प्रसाद गुरु की कृपा तो बिना ओहदी प्राप्ति कौन है परमात्मा एक ही सारिया थावां ते हुण असीं कई वारी हंकार करदा कहिंदा कि गुरु को नाम लैण दी कि लेह असीं गुरु की हस्ती नूं विच मुलव्वी करना चाहते हैं ये कभी ना भुलीए कि जदों अखां दा ऑपरेशन हुंदा है ना अपने आप सूरज कभी टुटे के देख नहीं सकता सूरज दिखाण वास्ते भी जदों कोई चमकदी चीज देखनी होवे ओहदे विच भी कोई ना कोई सहारा बनदा ते सुन देख सकदा दादार ने बाणी विच कहण लगे बिन सतगुर किना ना पायो बिन सतगुर किना ना पाया सतगुर विच आप रखे उन कर परगट आप सुनाया अपने आप नू रब ने गुरु विच टिकाया ओहदे घर दा विधान किवें असीं कह देंगे कि गुरु तो बिना नाम जप लांगे देखो फिर गुरु प्रसाद गुरु की ग्रेस गुरु की कृपा नाल वापरदी बिन सतगुर नाओ ना पाईए बुझो कर विचार बुझो कह लगे अपने मन विच विचार कर लो समझ लो कि अज तक गुरु तो बिना किसी नूं परमार्थ का मार्ग मिले दाता किसने फिर दाता जी के वचन किया कि गुरु किवें मिले गुरु तो बिना नाम की प्राप्ति नहीं तो गुरु किवें मिले तो गुरु अमरदास कहने नानक पूरा भाग सतगुरु मिले देख जे भाग चंगे होण मना मुई भाग होण तां गुरु मिलदा आ दुनिया तुरी करती है ना देखो वो सारी जिंदगी मौज मेले मार के चले जाएंगे पर बदकिस्मती गुरु नाल शब्द मनमुख क्या गबरू क्या बिरदा है मनमुख तृष्णा भुख ना जाए कहने जेड़े मनमुख बंदे ने भावे वह बच्चा होवे भावे जवान होवे ते भावे बुढ़ा होवे ओहदे अंदर की भुख कभी नहीं जमाई ओहदे अंदर की तृष्णा कभी नहीं मरनी कई बार हुंदा की है कि ज्यो ज्यो बंदे का शरीर ढलदा है ना त्यों त्यों ओहदे अंदर की माया की तृष्णा की पकड़ होर वधी जांदी हुण तृष्णा है कि तृष्णा का अर्थ असीं जिहड़ी असीं किरत करदे आ ओहदा नाम है तृष्णा तृष्णा का भाव इवे कि परमात्मा का नाम भुल जाए केवल इको बिरती रह जो कुछ दुनिया का है मेरे कोल ही आ जाए मेरे तो बिना किसी को होवे ना तो दाता जी कहने जो सारी दुनिया का दौलत भी इकट्ठी कर ले फिर भी तेरे अंदर की भुख नहीं उभरनी अंदर ने तृप्त नहीं होना देखो जी मैं बेनती करनी चाहनी तो तृष्णा का संबंध केवल पैसों नाल नहीं तृष्णा का संबंध कला जमीन नाल नहीं गुरु ग्रंथ साहब से किवें बंदे के अंग अंग नूं तृष्णा लगी साहब धन गुरु ग्रंथ साहब ने मेहर की फिर देखो तृष्णालू बंदा अखीर से फस जाता पल भी कुछ नहीं पैदा आम तौर से महापुरुष पुरातन साथी सुना होंगे सन कि एक सज्जन किसी महात्मा की सेवा गए सन अंदरों तृष्णालू सी उन्हें जाके रोज सेवा करनी महात्मा जी ने एक दिन त्रुटे कह लगे दस दिन चाहिए की आप जी ने उस कदा सुनी हुई मैं सिर्फ संखेप ही दर्द करनी कह लगा महाराज माया की बड़ी थोड़ा है उन्हें कहा भी जे माया की थोड़े तो पूरी हो सकती है कहना महाराज किवें वो कहने उन्होंने महापुरुषा ने चार मोमबत्तियां दिखा एक गल कही रात को एक एक मोमबत्ती बाली पहली मोमबत्ती लैके तू पूर्व वर जाए तो जिथे मोमबत्ती बुझ जाए उसे जमीन पत्ती तेन खजाना मिलेगा जे तेरा अंदर ना रजिया तो फिर दूजी बाल जिथे बुझे उसे धरती पत्ती जे दूजी भी तृप्त ना हो फिर तीजी बाल ले जे उसे भी तृप्त ना हो तो फिर चौथी बाली ना जे चौथी बाल ही तो दुखा का जन्म हो जाएगा तो कहने पहली रात उन्हें मोमबत्ती बाली जब बुझी اتے زمین پتی تے کئی سجن کہندے نے اتے تانبا لگیا بس ارتھ وکرے وکرے ورتے نے ملیا انہوں خزانہ ضرور تے من نے کیا منا اج اے ملیا کل نوں تو ہور دوجے پاسے جائے گا پتا نہیں کنا کو قیمتی خزانہ ہو جائے اتے مٹی پا دیتی تو میرے پتا لگ ہی گیا ہوں میں آپ پارٹی لے رہا ہوں جی دوجی تھا وہ دیکھا اتنے کی دوجی رات گیا بتی بجھی تمہیں چاندی مل گئی کرشنا نو من نے مٹی پا دیتی کہ چلو یہ کام نبڑیا دو تھاوا کا پتا لگ گیا انہیں تیجی رات پھر مومبتی بالی جیسے بجھی اتنے کدھر سونا مل گیا ہوں نال ایک گل چیتے آئی کہ چوتھی نہ بالی من نے کیا بھی وہ رشی اور سنت نے نا چوتھا خزانہ اپنے واسطے رکھا ہونا جہاں مینو کہ تو اتنے نہ جائی کیونکہ کئی بار بندے کا کوئی پڑا کرے تو پڑا کر دیا بھی کہہ رہا بھی انہیں مینو کیوں کیا ہو سکتا ہے یہ مینو لابھ ہو گئے ابھی نکی نکی گل کا جب چیر پار کرنے انہیں جی تین تھاوا سے مٹی پا کے ٹک دتا بھی ایسا ایسا کد کے شکا نہیں پر چوتھی ضرور دیکھ رہی جب چوتھی مومبتی لے کے گیا چوتھی مومبتی دوجی زمین نے پتی تو تھلو ایک نکی جی گپا نکلی دروازہ مل گلیا دروازے نو کھول کے اندر گیا باہر بند سی دروازہ انہیں کیا بھی جہاں دروازہ باہر باندھے کا مطلب اندر خزانہ بنے انہیں جب باہر کنڈی لا کے اندر گیا نا ایک بندہ چکی پیا پیتا تو چکی پیندے نو دیکھ کے کہنا جی تو کتنے بھی یہ تو کرنا کہ پہ چکی پینا پیا خزانہ کوئی ہے میرے دس تو چکی پینے والے نے کیا کہنا ہے چکی کا ڈنڈا تو پکڑ ہاتھ تو پکڑ کے میں تیرے دسنا خزانہ کتنے گا انہیں کی کیتا جی چکی کا ہاتھ جب پکڑایا کہ میں جن نے ساری بڑائی بڑے شرے کی گل آئی انہیں چکی کا ہاتھ پکڑا کے اوپر والے کڑ کا ڈنڈا پکڑا دیتا تے جدو انہیں ڈنڈا پکڑیا نا موبتیاں جگان والے نے ہاتھ کے نہ کچھ جڑ گیا کہ چکی کا ڈنڈا چھٹے ہی وہ تر لگا پنڈا کہ تینوں موبتیاں ملیا سن کہ نہ ہاں کہ مینو ہی ملیا سن وہ کوئلا دس دے کہ نہ مینو بھی خبر نہیں کہ آیا تین چوتھی میں نہیں بال بیٹھا کہ میرے تو پہلے ایک ہور بیٹھا سی چکی پینا کچنا لو کہ مینو وہ پکڑا کے گیا کہ میں تینوں پکڑا کے گیا اگر تیرے تو ود کوئی کرشنا لو آئے گا تو تیرا بوہا کھلے گا نہیں تو پیندا رہے چکی سویر تو شام تک حقیقت یہ بندے کی وسطا یہ جو رب نے دتا وہ کوئی سنتشٹی نہیں جو نہیں دتا وہ واسطے ترلے بھی لینا وہ واسطے رب نو گالا نہیں کرتا سچ جانو پھر ہتھا یہ جا پڑیا کرشنا کا کہ ساری زندگی پی جانا یہ ہتھا چھٹتے ہی نہیں انتلے سواساں تک بھی کہہ ہے کہ چار دن ہور کوئی کام کرنا پوتریا واسطے پر پوتریا بھی کچھ نہ کچھ رکھ جا چاہے کہ چکی کے پڑ میں تین چڑنا پڑا ہے تن گرو گرنتھ صاحب نے کہا کہ گرو گرنتھ صاحب جی کہ کرشن کی گبرو کی جوان کی بڈھا مانمک بندے اندر کرشن ہے شاید کرپالو جی نے امرت باڑی بچن کیتے ہیں کہ میرے کلی کرشنا مایا بھی نہیں بندے کے انگان بھی کرشنا لگی ہے دیکھو جب کی شبد کی گل کریے جدو کرشنا شبد ہوتا ہے ابھی فٹافٹ ارتھ کر دیں روپیے کے کما کرو تن گرو گرنتھ صاحب کی بانی نے بھائی گرداس ہونا نے ایک وچن کیا کہ اکھی دیکھ نہ رجی رجیا کو رنگ تماشے کی اکھان دی کرشنا نے اتنا کچھ اکھان نے دیکھا ہے پر یہ چلیا اجے تک ترپت نہیں ہوئی اکھا کی جوت بند ہوگی بندہ پھر بھی چاہتا ہے میرے اکھا مل جائے میں دنیا کا رنگ دیکھ لوا کہ کرشنا نے اکھی دیکھنا رچیاں تو رنگ تماشے اس تک نندا کرن سن روڑ کے ہاتھ کنا نے اس تک بھی سنی نندیا بھی سنی ان رونا بھی سنیا ہاتھ بھی سنیا اتنا کچھ سن کے باوجود کنا بھی کرشنا کڑی مٹ گئی شبد ورتے گئے اکھی دیکھنا رچیاں کو رنگ تماشے اس تک نندا کرن تو روڑ کے ہاتھ ہے ساری جیب نہ رجیا کر کووڈ لاتے نک نہ رجا واٹ لے درگند سواشے پیارے رج نہ کوئی جیویا کوڑے پر واسطے کوئی بندہ سو سال گھوم کے کہنا بھی ہوں میں چلا جا میں عمر گھوم کے بھی کہنا چار دن ہوں میں چل ہوں کرشنا کیویں مٹے اندر کی کرشنا اندر کی کرشنا ਤੇ ਮੇਰੇ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਸ਼ਲੋਕ ਕਿਹਾ, ਜੇ ਕਿਸੇ ਸ਼ਲੋਕ ਸਾਡੇ ਅੰਦਰ ਵਸ, ਕਹਿੰਦੇ ਆਖਣ ਆਖ ਨਾ ਰੱਜਿਆ, ਇੱਥੇ ਆਖਣ ਦਾ ਬੋਲਣਾ ਜ਼ਬਾਨ ਮੂੰਹ ਆਖ ਆਖ ਕੇ ਨਹੀਂ ਰੱਜਿਆ, ਸੁਣਨ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਨਹੀਂ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਇੱਕ ਮਨ, ਭੁੱਖਿਆ ਭੁੱਖ ਨਾ ਉਤਰੈ, ਕੱਲੀ ਭੁੱਖ ਨਾ ਜਾਏ, ਜੇ ਤ੍ਰਿਸ਼ਨਾ ਮਾਰਦੀ ਆ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਗਏ, ਗੁਣੀ ਸਮਾਏ ਤੇ ਗੁਣੀ ਪਰਮਾਤਮਾ ਦੇ ਗੁਣ ਗਏ ਤੇ ਅੰਦਰੋਂ ਤ੍ਰਿਸ਼ਨਾ ਮਰੇ। ਦਾਤਾਰ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਤ੍ਰਿਸ਼ਨਾ ਬੁੱਝੈ ਹਰ ਕਾ ਨਾਮ, ਜੇ ਕਹੀਏ ਵੀ ਦੌਲਤ ਨਾਲ ਬੁੱਝੇਗੀ, ਭੋਗਾਂ ਨੂੰ ਭੋਗ ਭੋਗ ਕੇ ਬੁੱਝੇਗੀ। ਤੇ ਸਿਆਣਿਆਂ ਨੇ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿੰਦੇ ਬਲਦੀ ਅੱਗ ਨੂੰ ਕਹੀਏ ਕਿ ਅੱਗ ਨੂੰ ਰਝਾ ਲੈਣਾ, ਕਦੀ ਅੱਗ ਰੱਖਦੀ ਬਾਲੀ ਦੋ ਘਾਟ। ਹੁਣ ਇੱਕ ਇਹਦੀ ਥਿਊਰੀ ਚੱਲੀ ਹੈ ਨਾ ਪਿੱਛੇ ਜਿਹਾ, ਬੜੇ ਲੋਕ ਇਹਨੂੰ ਅਪਣਾਉਂਦੇ ਨੇ, ਲਓ ਜੀ ਤੁਸੀਂ ਭੋਗ ਭੋਗੀ ਜੋ ਭੋਗੀ ਜੋ ਇੱਕ ਦਿਨ ਰੱਖੋਗੇ। ਗੁਰੂ ਸਾਹਿਬ ਕਹਿੰਦੇ ਨੇ ਬਿਲਕੁਲ ਅੱਗ ਬਲਦੀ ਹੋਵੇ, ਉਹਦੇ ਉੱਤੇ ਲੱਕੜਾਂ ਦਾ ਢੇਰ ਲਾ ਕੇ ਕਹੀਏ ਵੀ ਅੱਗ ਰੱਜ ਕੇ ਕਹਿੰਦੇ ਕਿ ਮੈਨੂੰ ਵੱਧ ਕਰ ਦਿਓ, ਮੈਂ ਕਈ ਮਹੀਨਿਆਂ ਤੋਂ ਜਾਂਦੀ ਪਈ ਆ, ਆ ਘਰਾਂ ਵਿੱਚ ਸੀ, ਆ ਗੁਰਦੁਆਰੇ ਵਿੱਚ ਨਾ ਚੁੱਲੇ, ਨਿੱਕੀ ਜੀ ਅੱਗ ਦੀ ਲਾਚ ਚੁੱਲਿਆਂ ਵਿੱਚ 24 ਘੰਟੇ ਬਲਦੀ ਤੇ ਕਈ ਸਾਲਾਂ ਤੋਂ ਬਲੀ ਜਾਂਦੀ। ਕਦੀ ਚੁੱਲੇ ਨੇ ਕਿਹਾ ਵੀ ਅੱਜ ਤੁਸੀਂ ਐਤਵਾਰ ਆਰਾਮ ਕੀਤਾ ਤੇ ਮੈਨੂੰ ਵੀ ਕਰਨ ਦੀ, ਅੱਜ ਮੈਂ ਨੀ ਬਲਦਾ। ਜਿਤਨੀ ਮਰਜ਼ੀ ਲੱਕੜਾਂ ਪਾਈ ਜੋ ਅੱਗ ਰੱਬ ਰੱਬ ਦੀ ਦੁਹਾਈ ਜੇ ਕਦੀ ਨਹੀਂ ਜੇ ਬੁੱਝਦੀ। ਕਹਿੰਦੇ ਜੇ ਬੁੱਝਣਾ ਨਾ ਅੰਦਰ ਦੀ ਕ੍ਰਿਸ਼ਨਾ ਨੇ ਤੇਰੇ ਨਾਮ ਨਾਲ ਬੁੱਝਣਾ। ਸਾਹਿਬ ਨੇ ਬਚਨ ਕੀਤੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ ਸਾਂਤੀ ਕ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਦੇਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਧਨ ਦੀ ਧਰਾਪ ਹੈ ਬਿਨਾਂ ਰਕਮ ਅਗਾਈ। ਜਿਵੇਂ ਅੱਗ ਲੱਕੜਾਂ ਨਾਲ ਕਦੀ ਨੀ ਰੱਜਦੀ, ਉਹ ਗੁਰੂ ਕੇ ਸਿੱਖਾ ਜੇ ਅੰਦਰ ਨੂੰ ਸੰਤੋਖ ਰੱਖੇਗਾ ਨਾ ਤੇ ਵਾਹਿਗੁਰੂ ਮੇਰਾ ਵੀ ਦਲੀਆਂ ਕਰਦਾ। ਜਿੰਨਾ ਬੰਦਾ ਰੁਪਈਏ ਪਿੱਛੇ ਭੱਜਦਾ, ਤੇ ਮੈਨੂੰ ਖਿਮਾ ਕਰਿਓ ਵੀ ਕਿਤੇ ਸਵਾ ਜੀ ਰੁਪਈਆ ਦੇ ਸਵਾ ਲਾਇਆ ਭਾਈ ਸਾਹਿਬ ਨੇ, ਮੈਂ ਆਪਣੀ ਗੱਲ ਵੀ ਕਰਨਾ। ਆਪਾਂ ਸਾਰੇ ਜਿਤਨੇ ਚਾਹੇ ਗ੍ਰੰਥੀ ਚਾਹੇ ਰਾਗੀ ਭਾਈ ਚਾਹੇ ਕੀਰਤਨੀਆਂ, ਜਿਤਨਾ ਅੰਦਰੋਂ ਕਲਪਾਂਗੇ ਉਹਨਾਂ ਬੱਲੇ ਕੁਛ ਨੀ ਪੈਣਾ। ਜਿੰਨਾ ਗੁਰੂ ਤੇ ਭਰੋਸਾ ਕਰਕੇ ਬਹਿ ਜਾਂਗੇ ਤੇ ਕਮੀ ਕਿਸੇ ਚੀਜ਼ ਦੀ ਰਹਿਣੀ। ਸੰਤੋਖ ਤੋਂ ਵੱਡਾ ਕਿਹੜਾ ਧੰਨ ਹੈ। ਤੇ ਸਾਰੇ ਲੋਕਾਂ ਨੇ ਕਹਿ ਸਨ, ਕਹਿਣ ਲੱਗੇ ਗਊਆਂ ਵੀ ਧੰਨ ਨੇ, ਗੋ ਧੰਨ, ਗੱਜ ਧੰਨ, ਬਾਜ ਧੰਨ, ਇਹ ਸਾਰੀ ਦੌਲਤ ਹੈ, ਪਰ ਇਹਨਾਂ ਕਦੀ ਤੋਂ ਰੱਖਿਆ। ਇਹ ਗੱਲ ਕਹਿੰਦੇ ਸਨ ਕਿ ਜਦ ਆਵੇ ਸੰਤੋਖ ਧਨ ਸਭ ਧਨ ਦੁਰੀ ਸਮਾਨ, ਜਿੱਦਣ ਸੰਤੋਖ ਆ ਜਾਏ ਨਾ। ਬਾਬਾ ਫਰੀਦ ਸਾਹਿਬ ਨੇ ਤੇ ਸ਼ਬਦ ਹੀ ਬੜਾ ਸੋਹਣਾ ਵਰਤਿਆ, ਉਹ ਕਹਿੰਦੇ ਨੇ ਕਦੀ ਦਰਿਆਵਾਂ ਵੱਲ ਤੱਕੋ ਤੇ ਕਦੀ ਛੱਪੜਾਂ ਵੱਲ ਤੱਕੋ, ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਜੇ ਤੂੰ ਸੰਤੋਖ ਰੱਖ ਕੇ ਜ਼ਿੰਦਗੀ ਜੀਵੇਗਾ ਤੇ ਰੱਬ ਤੈਨੂੰ ਇੱਕ ਦਰਿਆ ਦੀ ਤਰ੍ਹਾਂ ਬਣਾ ਦੇਗਾ, ਤੇ ਜਿਹੜੇ ਦਰਿਆ ਬਣ ਕੇ ਚੱਲਦੇ ਨੇ ਇੱਕ ਦਿਨ ਸਮੁੰਦਰ ਵਿੱਚ ਜਾ ਪੈਂਦੇ ਨੇ, ਤੇ ਜੇ ਕ੍ਰਿਸ਼ਨਾਲੂ ਬਣ ਕੇ ਰਹੇਗਾ ਤੇ ਇੱਕ ਟੁੱਟ ਕੇ ਨਿੱਕਾ ਜਿਹਾ ਛੱਪੜ ਨਾਲਾ ਬਣ ਜਾਏਗਾ ਤੇ ਇੱਕ ਦਿਨ ਆਪਣੇ ਆਪ ਹੀ ਸੁੱਕ ਜਾਏਗਾ। ਸਭ ਸ਼ਬਦ ਵਰਤੇ ਨੇ ਸਬਰ, ਇਹੋ ਸਵਾਓ ਜੇ ਤੂੰ ਬੰਦਾ, ਜੇ ਤੂੰ ਬੰਦਾ ਦ੍ਰਿੜ ਕਰ, ਜੇ ਤੂੰ ਸੰਤੋਖ ਨੂੰ ਸਬਰ ਨੂੰ ਦ੍ਰਿੜ ਕਰ ਲੈ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਸੀਵੈ ਦਰਿਆਓ ਟੁੱਟ ਨਾ ਸੀਵੈ, ਵੱਧ ਕੇ ਦਰਿਆ ਦੀ ਤਰ੍ਹਾਂ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਏਗਾ ਉਹ ਟੱਕਣਾ, ਤੇ ਜੇ ਤ੍ਰਿਸ਼ਨਾ ਕਰਦਾ ਰਿਹਾ ਤੇ ਛੱਪੜ ਰਹਿ ਜਾਂਦਾ। ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਵੱਲ ਚੱਲੀਏ। ਭਾਈ ਗੁਰਦਾਸ ਹੋਣਾ ਨੇ ਇੱਕ ਸ਼ਬਦ ਕਿਹਾ, ਕਈ ਵਾਰੀ ਉਹ ਉਦਾਹਰਨ ਦਿੱਤੀ ਹੈ। ਭਾਈ ਗੁਰਦਾਸ ਕਹਿੰਦੇ ਨੇ ਜੋ ਪਰਮਾਤਮਾ ਨੇ ਦਿੱਤਾ ਸਿਦਕ ਨਾਲ ਛਕੀ ਜਾ, ਦੇਖ ਜੇ ਤੂੰ ਤ੍ਰਿਸ਼ਨਾ ਦਾ ਮਾਰਿਆ ਕੁਝ ਕਹਿੰਦਾ ਤੇਰੇ ਪੱਲੇ ਕੁਛ ਨੀ ਪੈਣਾ, ਜੋ ਤੂੰ ਇਕੱਠਾ ਕਰਨਾ ਤੇ ਪਾਪ ਕਰ ਕਰਕੇ ਇਹ ਤੂੰ ਵੇਖੇਗਾ ਬੁਵੇ ਚ ਖਲੋ ਕੇ, ਤੇਰੇ ਪੱਲੇ ਕੁਛ ਨੀ ਪਾਉਣਾ, ਤੇਰੇ ਪੁੱਤਰ ਪੋਤਰੇ ਗੁਲਸ਼ਰੇ ਉਡਾਣਗੇ। ਉਹਨਾਂ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਸਨ। ਭਾਈ ਸਾਹਿਬ ਕਹਿੰਦੇ ਸਨ ਸ਼ਹਿਦ ਦੀ ਮੱਖੀ ਵਿਚਾਰੀ ਮਰ ਜਾਂਦੀ ਹੈ ਫੁੱਲ ਤੇ ਬਹਿ ਬਹਿ ਕੇ, ਇੱਕ ਇੱਕ ਫੁੱਲ ਤੇ ਮਕਰਾਂ ਵੀ ਚੂਸਦੇ ਹਨ, ਪਰ ਜਿੱਦਣ ਸ਼ਹਿਦ ਭਰਦਾ ਹੈ ਨਾ ਮਿੱਠਾ ਹੁੰਦਾ ਹੈ, ਉਦਣ ਉਹਨਾਂ ਨੂੰ ਧੂ ਨਾ ਲਾ ਕੇ ਇੱਕ ਪਾਸੇ ਜਾ ਕਰਦੇ ਨੇ ਤੇ ਸ਼ਹਿਦ ਨਿਚੋੜ ਕੇ ਕੋਈ ਹੋਰ ਲੈ ਜਾਂਦਾ। ਕੱਠਾ ਮੱਕੀ ਨੇ ਕੀਤਾ ਤੇ ਖਾ ਕੇ ਉੜ ਗਿਆ। ਭਾਈ ਸਾਹਿਬ ਕਹਿੰਦੇ ਕਦੀ ਦੇਖੋ ਚੂਹਾ ਵਿਚਾਰਾ ਸਾਰੀ ਜ਼ਿੰਦਗੀ ਜ਼ਮੀਨ ਪੱਟ ਦਿਆਂ ਲੰਮੀ ਖੁੱਦ ਬਣਾਉਂਦਾ ਹੈ, ਉਹਨੂੰ ਮਾਰ ਕੇ ਸੱਪ ਗਾਰ ਕਰਦਾ, ਆਪ ਵਿੱਚੋਂ ਦੇ ਬਹਿ ਜਾਂਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਕਹਿਣ ਲੱਗੇ ਕਿ ਗਾਂ ਸਾਰਾ ਦਿਨ ਘਾਹ ਚੁਣ ਚੁਣ ਕੇ ਦੁੱਧ ਇਕੱਤਰ ਕਰਦੀ ਹੈ ਤੇ ਮੱਛਾ ਜਦੋਂ ਚੁੰਘਣ ਆਉਂਦਾ ਇੱਕ ਥਣ ਤੇ ਭਰੋਸਾ ਨਹੀਂ ਕਰਦਾ, ਵਾਰ ਵਾਰ ਕਈ ਥਣਾਂ ਨੂੰ ਚਾਰਾਂ ਥਣਾਂ ਨੂੰ ਵਾਰ ਵਾਰ ਮੂੰਹ ਚ ਪਾਉਂਦਾ ਤੇ ਕਹਿਣ ਲੱਗੇ ਆਉਂਦਾ ਕਿ ਜਦੋਂ ਦੁੱਧ ਨਾਲ ਥਣ ਭਰਦੇ ਨੇ ਚੋ ਕੇ ਗਵਾਲਾ ਲੈ ਜਾਂਦਾ ਤੇ ਮੱਛਾ ਵਿਚਾਰਾ ਕੇਵਲ ਇਕੱਠਾ ਕਰਦੇ ਮਰ ਜਾਂਦਾ। ਉੱਥੇ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਮਦ ਮਾਖੀ ਸੀਚ ਸੀਚ ਕੇ ਇਕੱਤਰ ਕਰੇ, ਹਰਾ ਮਧੂ ਆਏ ਪਾਸੇ ਮੁਖ ਸਾਰ ਧਾਰ ਕੈ, ਜੈਸੇ ਬਖਸ ਖੇਤ ਗਊ ਛਿੰਚਕੈ ਖੀਰ, ਤੈ ਲੇਤੈ ਅਹੀਰ ਦੋਏ ਬਸਰੈ ਬਿਗਾਰ ਕੈ, ਜੈਸੇ ਧਰ ਖੋਦ ਖੋਦ ਬਿਲ ਸਾਜੈ ਮੂਸਾ, ਤੈਸੇ ਤੇ ਸਰਕ ਧਾਏ ਖਾਏ ਤਾਏ ਮਾਰ ਕੈ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਕਰੋੜਾ ਪਾਪ ਕਰ ਕਰਕੇ ਕ੍ਰਿਸ਼ਨਾ ਨੂੰ ਮਣ ਤੇ ਕਰੋੜਾ ਰੁਪਈਏ ਇਕੱਠੇ ਕਰ ਲੈ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਤੈਨੂੰ ਅਡਾਣੀ ਨਸੀਬ ਨੀ ਹੋਣੀ, ਅੰਤਕਾਲ ਸਾਧ ਚਲੈ ਦਊ ਘਰ ਚਾਰ ਕੈ। ਜਦੋਂ ਮਰਿਆ ਕੋਟੀਆਂ ਨਾਲ ਤੁਰ ਗਈਆਂ, ਮਰਿਆ ਦੌਲਤ ਨਾਲ ਤੁਰ ਗਈ, ਮੇਰੇ ਕਿਰਪਾਲੂ ਜੀ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦ ਰਤਿਆਂ ਸ਼ੀਤਲ ਹੋਏ ਆਪ ਖਵਾਏ। ਜਿਹੜੇ ਸ਼ਬਦ ਵਿੱਚ ਰਤੇ ਨੇ ਗੁਰੂ ਕੇ ਸਨਮੁਖ ਰਹਿਣ ਵਾਲੇ, ਉਹ ਅੰਦਰੋਂ ਸ਼ੀਤਲ ਹੋ ਗਏ, ਤ੍ਰਿਪਤ ਹੋ ਗਏ, ਉਹਨਾਂ ਹਉਮੈ ਨੂੰ ਮਚਾ ਦਿੱਤਾ, ਅੰਦਰ ਤ੍ਰਿਪਤ ਸੰਤੋਖਿਆ, ਉਹਨਾਂ ਦੇ ਅੰਦਰ ਤ੍ਰਿਪਤੀ ਆ ਗਈ, ਸੰਤੋਖ ਆ ਗਿਆ, ਫਿਰ ਭੁੱਖ ਨਾ ਲੱਗੇ ਆਏ, ਉਹਨਾਂ ਨੂੰ ਵਿਕਾਰਾਂ ਦੀ ਭੁੱਖ, ਉਹਨਾਂ ਨੂੰ ਕ੍ਰਿਸ਼ਨਾ ਦੀ ਭੁੱਖ ਸਤਾਉਂਦੀ ਨਹੀਂ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਫਿਰ ਇਹੋ ਜਿਹਾ ਗੁਰਮੁਖ ਜੋ ਵੀ ਕਰਨ ਮੇਰਾ ਪ੍ਰਮਾਤਮਾ ਉਹਨੂੰ ਪ੍ਰਵਾਨ ਕਰਦਾ, ਮੋੜਦਾ ਨਹੀਂ, ਜੋ ਨਾਮ ਰਹੇ ਲਿਵ ਲਾਏ। ਜਿਨ੍ਹਾਂ ਨੇ ਨਾਮ ਵਿੱਚ ਆਪਣੀ ਲਿਵ ਨੂੰ ਜੋੜਿਆ, ਆਪਣੇ ਅੰਦਰ ਨੂੰ ਜੋੜਿਆ, ਉਹ ਪ੍ਰਵਾਨ ਨੇ। ਅੱਗੇ ਸਿਰਕੇ ਨੇ ਜਿੰਨਾ ਲਿਵ ਜੋੜੀ ਉਹ ਕਹਿੰਦੇ ਨੇ ਉਹਨਾਂ ਨੂੰ ਪੌੜੀ ਕਿਹਾ, ਹੋ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ। ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰ ਜਾਂਦਾ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਨਾਮ ਦੀਆਂ ਦਾਤਾਂ ਲੈਂਦੇ ਨੇ, ਜੋ ਹਰ ਨਾਮ ਧਿਆਏ ਤਿੰਨ ਦਰਸ਼ਨ ਸਿੱਖਾਂ, ਜਿਹੜੇ ਪਰਮਾਤਮਾ ਤੇਰਾ ਨਾਮ ਧਿਆਉਂਦੇ ਨੇ, ਮੇਰ ਕਰੀ ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਦੀਦਾਰ ਹੋ ਜਾਣ। ਕਿਉਂ ਜੀ, ਦੇਖੋ ਜਿੱਥੇ ਨਾਮ ਜਪਣ ਵਾਲਾ ਬਹਿੰਦਾ ਨਾ, ਉਹਦਾ ਵਾਤਾਵਰਨ ਕੁਦਰਤੀ ਤੌਰ ਤੇ ਟਿਕਾਅ ਵਾਲਾ ਬਣ ਜਾਂਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿਉਂ ਜੀ, ਉਹਦੇ ਦਰਸ਼ਨ ਕੀਤੇ ਕੀ ਹੋ ਜਾਂਦਾ। ਦੇਖੋ ਕਈ ਵਾਰੀ ਰੱਬ ਦੇ ਪਿਆਰੇ ਦੇ ਦਰਸ਼ਨ ਕਰੀਏ ਤੇ ਰੱਬ ਦੇ ਦੀਦਾਰ ਹੁੰਦੇ। ਭਾਈ ਗੁਰਦਾਸ ਉਹਨਾਂ ਨੂੰ ਕਿਸੇ ਪੁੱਛਿਆ ਸੀ ਵੀ ਸਾਰੀ ਬਾਣੀ ਵਿੱਚ ਸਰੀਰ ਸਾਰਿਆਂ ਦੇ ਪੰਜਾਂ ਤੱਤਾਂ ਦੇ ਬਣੇ ਮੰਨੇ ਨੇ, ਇੱਕ ਸੰਤ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਚੋਰ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਸਾਖਤ ਤੋਂ ਅਸੀਂ ਖਹਿਰਾ ਚਟਾਉਂਦੇ ਹਾਂ ਤੇ ਸੰਤ ਦੇ ਦਰਸ਼ਨ ਕਰਦੇ ਹਾਂ, ਦੋਨਾਂ ਦੇ ਸਰੀਰ ਕੋਲ ਜਿਹੜਾ ਫਰਕ ਹੀ ਹੈ। ਤੇ ਭਾਈ ਸਾਹਿਬ ਨੇ ਬੜੀ ਸੋਹਣੀ ਐਗਜ਼ਾਮਪਲ ਉੱਤਰ ਦਿੱਤਾ ਸੀ, ਉਦਾਹਰਨ ਦਿੱਤੀ ਸੀ, ਕਹਿੰਦੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਪਰ ਕਦੀ ਧਰਤੀ ਤੋਂ ਮਿੱਟੀ ਤੇ ਸੂਰਜ ਦਾ ਪ੍ਰਤੀਬਿੰਬ ਦਿੱਸਿਆ? ਸੂਰਜ ਦੀਆਂ ਕਿਰਨਾਂ ਪੱਥਰਾਂ ਤੇ ਪੈਂਦੀਆਂ ਨੇ, ਰੁੱਖਾਂ ਤੇ ਪੈਂਦੀਆਂ ਨੇ, ਕਦੀ ਪੱਤਿਆਂ ਵਿੱਚ ਸੂਰਜ ਦਾ ਪ੍ਰਤੀਬਿੰਬ ਛਾਵਾਂ ਦਿੱਤਿਆ? ਤੇ ਕਹਿੰਦੇ ਸਨ ਜਦੋਂ ਨਿਰਮਲ ਪਾਣੀ ਤੇ ਸੂਰਜ ਦਿਸਦਾ ਪੈਂਦੀ ਕਿਰਨ, ਤੇ ਪਾਣੀ ਵਿੱਚੋਂ ਸੂਰਜ ਆਪਣੇ ਆਪ ਹੀ ਦਿਸਣ ਲੱਗ ਪੈਂਦਾ। ਕਹਿੰਦੇ ਸੰਤ ਜਿਹਦਾ ਕਿਰਦਾ ਬਿਲਕੁਲ ਨਿਰਮਲ ਪਵਿੱਤਰ ਹੋ ਗਿਆ, ਉਹ ਸੱਜਣਾ ਸੂਰਜ ਤਾਂ ਸਾਰੀ ਧਰਤੀ ਤੇ ਕਿਰਨਾਂ ਕੱਢਦਾ, ਪਰ ਦਿਸਦਾ ਉੱਥੇ ਹੁੰਦਾ ਜਿੱਥੇ ਨਿਰਮਲ ਪਾਣੀ ਤੇ ਨਿਰਮਲ ਸ਼ੀਸ਼ਾ ਹੋਵੇ। ਹਜ਼ੂਰ ਕਹਿੰਦੇ ਜਦੋਂ ਉਹਨੂੰ ਟੱਕੀਏ ਉਹਦੇ ਵਿੱਚੋਂ ਵੀ ਸੂਰਜ ਦੀ ਝਲਕ ਪੈਂਦੀ ਹੈ, ਤੇ ਆਪ ਹੈਰਾਨ ਹੋਵੋਗੇ। ਉਹਨੀ ਤਪਸ ਮੇਰਾ ਖਿਆਲ ਹੈ ਉੱਤੋਂ ਕਿਰਨ ਡਿੱਗਣ ਵਾਲੀ ਵੀ ਨਹੀਂ, ਜਿੰਨੀ ਤਪਸ ਕਦੀ ਸ਼ੀਸ਼ੇ ਵਿੱਚੋਂ ਸੂਰਜ ਦੀ ਕਿਰਨ ਬਾਹਰ ਨੂੰ ਸੱਟੋ ਤੇ ਕਿੱਥੇ ਪੈਂਦੀ, ਇੱਕਦਮ ਅੱਗ ਲਾ ਦਿੰਦੀ। ਮਤਲਬ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਉਹਦੇ ਵਿੱਚ ਪਰਮਾਤਮਾ ਦਾ ਪ੍ਰਤੀਬਿੰਬ ਆਪਣਾ ਸਰੂਪ ਟਿਕਿਆ। ਦਾਤਾਰ ਕਹਿੰਦੇ ਨੇ ਪਿਆਰਿਆ, ਜੋ ਹਰ ਨਾਮ ਧਿਆਏ ਦੇ ਤੇ ਦਰਸ਼ਨ ਕਿਖਾ ਤੇ ਦਰਸ਼ਨ ਕਰਕੇ ਕਰਾਂ ਕਿ ਸੁਣ ਕੀਰਤਨ ਉਹਨਾਂ ਕੋਲੋਂ ਤੇਰਾ ਕੀਰਤਨ ਸੁਣਾ। ਹਰ ਗੁਣ ਰਵਾਂ ਰਵਾਂ ਦਾ ਅਰਥ ਹੁੰਦਾ ਯਾਦ ਕਰਨਾ, ਕੀਰਤਨ ਸੁਣ ਕੇ ਨਾਲ ਨਾਲ ਬੰਦਗੀ ਕਰਾਂ। ਹਰ ਜਸ ਮਨ ਲਿਖਾਂ ਮੈਂ ਆਪਣੇ ਮਨ ਉੱਤੇ, ਵਾਹਿਗੁਰੂ ਜੀ ਤੇਰੀ ਸਿਫਤ ਤੋਂ ਸਲਾਹ ਨੂੰ ਲਿਖਦਿਆਂ, ਹਰ ਨਾਮ ਸਲਾਹੀ ਰੰਗ ਛਿਓ ਰੰਗ ਦਰ ਪਿਆਰ, ਕਹਿੰਦਾ ਪਿਆਰ ਵਿੱਚ ਭਿੱਜ ਕੇ ਫਿਰ ਮੈਂ ਤੇਰੀ ਸਿਫਤ ਕਰਾਂ, ਤੇਰੀ ਬੰਦਗੀ ਕਰਾਂ। ਕਿਉਂਕਿ ਉਹਨੇ ਕਿਰਪਾ ਵਾਲੇ ਦੀ ਸੰਗਤ ਕੀਤੀ ਹੈ ਨਾ, ਤੇ ਜਦੋਂ ਕੋਈ ਕਮਾਈ ਵਾਲੇ ਦੀ ਸੰਗਤ ਕਰਦਾ ਉਸ ਬੰਦੇ ਤੇ ਅਸਰ ਜ਼ਰੂਰ ਹੁੰਦਾ। ਜੇ ਅਸੀਂ ਕਹੀਏ ਕਿ ਹੋ ਨਹੀਂ ਸਕਦਾ, ਜਿਸ ਕਮਰੇ ਵਿੱਚ ਕਈ ਇਹੋ ਜਿਹੀਆਂ ਬਿਮਾਰੀਆਂ ਨੇ ਕਿ ਬੰਦੇ ਦੇ ਕੋਲ ਜਾਏ ਲੱਗ ਜਾਂਦੀ, ਉਹ ਕੀਟਾਣੂ ਵਿੱਚਦੇ ਨੇ। ਆ ਕਈ ਵਾਰੀ ਬੰਦੇ ਨੂੰ ਐਲਰਜੀ ਹੋ ਜਾਏ ਨਾ, ਤੇ ਉਹਦੇ ਨੇੜੇ ਬੈਠਿਆ ਹੱਥ ਵੀ ਉਹਦੇ ਨਾਲ ਮਿਲਾਇਆ ਗਿਆ, ਹੱਥ ਟੱਚ ਕਰਦਿਆ ਸਾਰੀ ਦੂਜੇ ਬੰਦੇ ਉੱਤੇ ਅਸਰ ਹੋ ਜਾਂਦਾ। ਤੇ ਜਿਸ ਕਮਰੇ ਵਿੱਚ ਉਹ ਬਹਿੰਦਾ ਹੈ ਨਾ, ਲੋਕੀ ਉਸ ਕਮਰੇ ਵਿੱਚ ਨਹੀਂ ਵੜਦੇ। ਆ ਕਿਰਨੀ ਚੇਂਜ ਕੀਤੀ ਹੋਵੇ ਤੇ ਉਹ ਬੰਦਾ ਇੰਨਾ ਕੁ ਆਪਣੇ ਆਪ ਨੂੰ ਸੁਚੇਤ ਰੱਖਦਾ, ਉਹ ਇਸ ਤੋਂ ਤੱਕ ਕਿ ਕਈ ਵਾਰੀ ਗੱਲ ਵੀ ਵਿੱਚ ਸ਼ੀਸ਼ਾ ਰੱਖ ਕੇ ਬਾਹਰ ਕਰਦਾ। ਕਿਉਂ ਜੀ? ਉਹਦਾ ਮਤਲਬ ਹੈ ਕਿਤੇ ਇਹਦੇ ਸਵਾਸਾਂ ਵਿੱਚੋਂ ਨਿਕਲੇ ਕੋਈ ਕੀਟਾਣੂ ਮੇਰੇ ਤੇ ਅਸਰ ਨਾ ਕਰ ਜਾਣ। ਜੇ ਬਿਮਾਰੀ ਦੇ ਕੀਟਾਣੂ ਇੰਨੀ ਜਲਦੀ ਬੰਦੇ ਦੀ ਇੱਕ ਬਿਮਾਰੀ ਦੂਜੇ ਵਿੱਚ ਜਾ ਸਕਦੀ ਹੈ, ਪਰ ਰੱਬ ਦੀ ਬੰਦਗੀ ਕਰਨ ਵਾਲੇ ਅੰਦਰੋਂ ਨਿਕਲੇ ਕੋਈ ਸਵਾਸ ਦੂਜੇ ਉੱਤੇ ਵੀ ਅਸਰ ਕਰਦੇ ਹੁੰਦੇ, ਉਹਦੇ ਅੰਦਰ ਟਿਕਦਾ। ਹਜ਼ੂਰ ਕਹਿੰਦੇ ਨੇ ਪਿਆਰੇ, ਜਦੋਂ ਉਹਦੇ ਮੈਂ ਸੰਗਤ ਕੀਤੀ ਤੇ ਰੱਬ ਦੀ ਬੰਦਗੀ ਵਾਲੇ ਦੀ, ਉਦੋਂ ਮੇਰੇ ਤੇ ਮਿਹਰ ਹੋਈ, ਕਰ ਨਾਮ ਸਲਾਹੀ ਰੰਗ ਤੋਂ ਸਭ ਖਿਲ ਵਿੱਚ ਕ੍ਰਿਖਾ ਕ੍ਰਿਖ ਦਰਸ ਦਾ ਨਾਸ਼ ਕਰ ਦਿਆ, ਸਾਰੇ ਪਾਪਾਂ ਦਾ ਨਾਸ਼ ਹੋ ਗਿਆ। ਤੇ ਦਾਤਾ ਜੀ ਕਹਿੰਦੇ ਧਨ ਧਨ ਸੁਹਾਵਾ, ਸੋ ਸਰੀਰ ਥਾਨ ਹੈ, ਉਹ ਸਰੀਰ ਵੀ ਚੰਗਾ, ਉਹ ਥਾਂ ਵੀ ਚੰਗਾ, ਜਿੱਥੇ ਮੇਰਾ ਗੁਰ ਧਰੇ ਵਿਖਾ। ਇੱਥੇ ਵਿਖਾ ਦਾ ਅਰਥ ਕਦਮ ਕਰਾਂਗੇ, ਕਦਮਾਂ ਦਾ ਅਰਥ ਕਰਾਂਗੇ ਚਰਨ, ਕਿਉਂਕਿ ਤੁਰਿਆ ਤਾਂ ਚਰਨਾਂ ਨਾਲ ਵੀ ਕਦਮ ਪੱਟੇ ਜਾਂਦੇ ਨੇ। ਕਹਿੰਦੇ ਉਹ ਸਰੀਰ ਭਾਗਾਂ ਵਾਲਾ, ਜਿੱਥੇ ਮੇਰਾ ਸਤਿਗੁਰੂ ਆਪਣੇ ਪਵਿੱਤਰ ਚਰਨ ਰੱਖ ਦਿੰਦਾ ਹੈ, ਗੁਰੂ ਦੇ ਮੇਰ ਕਰਨ। ਅਸੀਂ ਵੀ ਭਜਨ ਬੰਦਗੀ ਸਿਮਰਨ ਨਾਮ ਦੀ ਚੇਕ ਲੈ ਕੇ ਅੰਦਰੋਂ ਟਿਕ ਸਕੀਏ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।